ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਸ਼ਵ ਨੇਤਾਵਾਂ ਨੂੰ ਆਪਣੇ ਕਥਿਤ ਪੀਸ ਬੋਰਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਗਾਜ਼ਾ ਦੇ ਪ੍ਰਸ਼ਾਸਨ ਅਤੇ ਪੁਨਰ ਨਿਰਮਾਣ ਦੀ ਨਿਗਰਾਨੀ ਕਰਨ ਦੇ ਮਕਸਦ ਨਾਲ ਗਠਿਤ ਕੀਤੀ ਗਈ ਇਸ ਯੋਜਨਾ ਦਾ ਦਾਇਰਾ ਤੇਜ਼ੀ ਨਾਲ ਵਧ ਰਿਹਾ ਹੈ। ਇਸ ਸਬੰਧੀ ਹੋਰ ਚਾਨਣਾ ਪਾਉਂਦੀ ਪੇਸ਼ ਹੈ ਵਿਸਥਾਰਤ ਰਿਪੋਰਟ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਪਣੇ ਕਥਿਤ ਪੀਸ ਬੋਰਡ ਵਿੱਚ ਸਥਾਈ ਮੈਂਬਰਸ਼ਿਪ ਹਾਸਲ ਕਰਨ ਦੇ ਲਈ ਦੇਸ਼ਾਂ ਨੂੰ 1.5 ਬਿਲੀਅਨ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਜਾ ਰਿਹਾ ਹੈ। ਮੂਲ ਰੂਪ ਤੋਂ ਗਾਜ਼ਾ ਦੇ ਪੁਨਰ ਨਿਰਮਾਣ ਦੀ ਨਿਗਰਾਨੀ ਕਰਨ ਦੇ ਲਈ ਗਠਿਤ ਕੀਤੀ ਗਈ ਇਸ ਪ੍ਰਸਤਾਵਿਤ ਅੰਤਰਰਾਸ਼ਟਰੀ ਸੰਸਥਾ ਦਾ ਦਾਇਰਾ ਹੁਣ ਵੱਧਦਾ ਨਜ਼ਰ ਆ ਰਿਹਾ ਹੈ। ਤਾਂ ਬੋਰਡ ਦੀ ਅਗਵਾਈ ਕੌਣ ਕਰੇਗਾ ਅਤੇ ਇਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ?
Just yesterday, the United Nations Security Council formally adopted my peace plan and officially endorsed the Board of Peace. This is a board like no other. It will have the heads of major countries.
ਗਾਜ਼ਾ ਵਿੱਚ ਯੁੱਧ ਸਮਾਪਤ ਕਰਨ ਦੇ ਲਈ ਟਰੰਪ ਦੀ 20 ਨੁਕਾਤੀ ਯੋਜਨਾ ਦੇ ਹਿੱਸੇ ਵਜੋਂ ਪਹਿਲੀ ਵਾਰ ਇਸ ਨੂੰ ਇੱਕ ਇੰਟਰਨੈਸ਼ਨਲ ਟ੍ਰਾਂਜ਼ੀਸ਼ਨਲ ਬਾਡੀ ਵਜੋਂ ਪ੍ਰਚਾਰਿਆ ਗਿਆ ਸੀ, ਜਿਸ ਨੂੰ ਗਾਜ਼ਾ ਦਾ ਸੰਚਾਲਨ ਕਰਨ ਵਾਲੀ ਇੱਕ ਅੰਤਰਿਮ ਫਲਸਤੀਨੀ ਕਮੇਟੀ ਦੀ ਨਿਗਰਾਨੀ ਦਾ ਕੰਮ ਸੌਂਪਿਆ ਗਿਆ ਸੀ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਸੰਯੁਕਤ ਰਾਸ਼ਟਰ ਵੱਲੋਂ ਤਜਵੀਜ਼ ਕੀਤੇ ਗਏ ਪ੍ਰਸਤਾਵਿਤ ਬੋਰਡ ਨੂੰ 2 ਸਾਲ ਦਾ ਕਾਰਜਕਾਲ ਦਿੱਤਾ ਗਿਆ ਸੀ। ਕੁਇਨਸੀ ਇੰਸਟੀਚਿਊਟ ਫਾਰ ਰਿਸਪੋਂਸੀਬਲ ਸਟੇਟ ਕਰਾਫਟ ਦੇ ਸੀਨੀਅਰ ਖੋਜਕਾਰ ਖਾਲਿਦ ਐਲਗਿੰਡੀ ਦਾ ਆਖਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਟਰੰਪ ਦੀਆਂ ਯੋਜਨਾਵਾਂ ਇਸ ਤੋਂ ਵੀ ਵੱਡੀਆਂ ਹੋ ਸਕਦੀਆਂ ਨੇ।
There is a sense coming mainly from the administration that they would like to broaden the reach of the Board of Peace and to even talking about replacing the current UN system. There's talk about charging countries $1 billion to join this Board of Peace. So it's clear that Gaza might be the beginning, but it isn't the end of the Board of Peace as far as the Trump administration is concerned. And it may, you know, that secondary role of kind of replacing existing multilateral institutions might even be more of a priority than its primary function in Gaza for this administration, since Gaza doesn't really have any real strategic value for Donald Trump.
ਹੁਣ ਤੱਕ ਆਸਟ੍ਰੇਲੀਆ ਸਮੇਤ ਦਰਜਨਾਂ ਦੇਸ਼ਾਂ ਦੇ ਨੇਤਾਵਾਂ ਨੇ ਆਖਿਆ ਹੈ ਕਿ ਉਨ੍ਹਾਂ ਨੂੰ ਬੋਰਡ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ। ਇਨ੍ਹਾਂ ਵਿੱਚ ਚੀਨ, ਇਜ਼ਰਾਈਲ, ਰੂਸ ਦੇ ਵਲਾਦੀਮਿਰ ਪੁਤਿਨ, ਯੂਕਰੇਨ ਦੇ ਵਲਾਦੀਮਿਰ ਜ਼ੇਲੈਂਸਕੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਸ਼ਾਮਲ ਹਨ। ਹੁਣ ਤੱਕ ਜਿਨ੍ਹਾਂ ਦੇਸ਼ਾਂ ਨੂੰ ਸਥਾਪਕ ਮੈਂਬਰ ਬਣਨ ਦੇ ਲਈ ਸੱਦਾ ਦਿੱਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਹਿਚਕਚਾਹਟ ਦਿਖਾਈ ਹੈ, ਹਾਲਾਂਕਿ ਹੰਗਰੀ ਅਤੇ ਵੀਅਤਨਾਮ ਵਰਗੇ ਕੁਝ ਦੇਸ਼ ਇਸ ਤੋਂ ਅਲੱਗ ਹਨ। ਇਸ ਬੋਰਡ ਦੇ ਵਿੱਚ ਰੂਸ ਨੂੰ ਸ਼ਾਮਲ ਕਰਨਾ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮਿਰ ਜ਼ੇਲੈਂਸਕੀ ਦੇ ਲਈ ਚਿੰਤਾ ਵਾਲੀ ਗੱਲ ਹੈ।
We received the invitation. Diplomats are working on this invitation. I think the question is, first of all, Russia is our enemy. Belarus is their ally. To be honest, it is still very difficult for me to imagine how we and Russia can be together in a certain council.
ਇਧਰ ਆਸਟ੍ਰੇਲੀਆ ਦੇ ਉਪ ਪ੍ਰਧਾਨ ਮੰਤਰੀ ਰਿਚਰਡ ਮਾਲਸ ਦਾ ਆਖਣਾ ਹੈ ਕਿ ਆਸਟ੍ਰੇਲੀਆ ਅਮਰੀਕੀ ਰਾਸ਼ਟਰਪਤੀ ਦੇ ਇਸ ਸੱਦੇ ਤੇ ਵਿਚਾਰ ਕਰ ਰਿਹਾ ਹੈ।
Oh, well, we are in discussions with the United States about this invitation. We very much welcome the invitation, but we'll work through it and talk with the US about what it entails and what it means.
ਇਸ ਬੋਰਡ ਦੀ ਪ੍ਰਧਾਨਗੀ ਡੋਨਲਡ ਟਰੰਪ ਵੱਲੋਂ ਕੀਤੀ ਜਾਵੇਗੀ, ਜਿਨ੍ਹਾਂ ਨੂੰ ਸਵੈ ਇੱਛਾ ਨਾਲ ਅਸਤੀਫਾ ਦੇਣ ਜਾਂ ਅਸਮਰੱਥਾ ਦੇ ਨਤੀਜੇ ਵਜੋਂ ਬਦਲਿਆ ਜਾ ਸਕਦਾ ਹੈ। ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਕਾਨੂੰਨੀ ਅਤੇ ਭਰੋਸੇਮੰਦ ਸ਼ਾਸਨ ਨੂੰ ਬਹਾਲ ਕਰਨ ਦੇ ਦੱਸੇ ਗਏ ਉਦੇਸ਼ ਦੇ ਨਾਲ ਕੁਝ ਲੋਕ ਇਹ ਪੁੱਛ ਰਹੇ ਨੇ ਕਿ ਕੀ ਇਹ ਯੋਜਨਾ ਸੰਯੁਕਤ ਰਾਸ਼ਟਰ ਪ੍ਰਣਾਲੀ ਨੂੰ ਬਦਲਣ ਜਾਂ ਫਿਰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਸੰਯੁਕਤ ਰਾਸ਼ਟਰ ਦੇ ਕੱਟੜ ਆਲੋਚਕ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਦੀਆਂ ਕਈ ਸੰਸਥਾਵਾਂ ਤੋਂ ਅਮਰੀਕਾ ਦੀ ਵਾਪਸੀ ਦੀ ਨਿਗਰਾਨੀ ਕੀਤੀ ਹੈ। ਸਿੱਧੇ ਤੌਰ ਉੱਤੇ ਇਹ ਪੁੱਛੇ ਜਾਣ ਤੇ ਕਿ ਕੀ ਬੋਰਡ ਸੰਯੁਕਤ ਰਾਸ਼ਟਰ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਹੈ, ਤਾਂ ਸ਼੍ਰੀ ਟਰੰਪ ਨੇ ਆਖਿਆ ਕਿ ਹਾਲਾਂਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਪ੍ਰਭਾਵਸ਼ਾਲੀ ਨਹੀਂ ਲੱਗਦਾ, ਪਰ ਫਿਰ ਵੀ ਉਹ ਸੋਚਦੇ ਨੇ ਕਿ ਇਸ ਵਿੱਚ ਅਜੇ ਵੀ ਸਮਰੱਥਾ ਹੈ।
Well, Mike, I mean, the UN just hasn't been very helpful. I'm a big fan of the UN potential, but it has never lived up to its potential. The UN should have settled every one of the wars that I settled. I never went to them. I never even thought to go to them. They should be able to settle those wars. They don't. I believe you got to let the UN continue because the potential is so great.
ਬੋਰਡ ਨੂੰ ਦਿੱਤੇ ਗਏ ਲੋਕ ਫਤਵੇ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹੋਏ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੇ ਬੁਲਾਰੇ ਫਰਹਾਨ ਹੱਕ ਦਾ ਆਖਣਾ ਹੈ ਕਿ ਇਸ ਨੂੰ ਗਾਜ਼ਾ ਨਾਲ ਸੰਬੰਧਿਤ ਕਾਰਜਾਂ ਲਈ ਹੀ ਵਿਸ਼ੇਸ਼ ਰੂਪ ਵਿੱਚ ਅਧਿਕਾਰਤ ਕੀਤਾ ਗਿਆ ਹੈ।
The UN has coexisted alongside any number of organizations. There are regional organizations, sub-regional organizations, various defense alliances around the world. Some of them we have relationship agreements with, some of them we don't. We would have to see in terms of details what the Board of Peace becomes as it actually is established to know what sort of relationship we would have with it.
ਕਾਬਲੇ ਗੌਰ ਹੈ ਕਿ ਬੋਰਡ ਆਫ ਪੀਸ ਦੇ ਨਾਲ ਇੱਕ ਕਾਰਜਕਾਰੀ ਬੋਰਡ ਵੀ ਹੋਵੇਗਾ ਜਿਸ ਵਿੱਚ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਟਰੰਪ ਦੇ ਜਵਾਈ ਜੇਰਡ ਕੁਸ਼ਨਰ ਅਤੇ ਸਟੀਵ ਵਿਟਕੌਫ ਸ਼ਾਮਲ ਹੋਣਗੇ। ਖੋਜਕਾਰ ਖਾਲਿਦ ਐਂਗਿੰਡੀ ਦਾ ਆਖਣਾ ਹੈ ਕਿ ਕਾਰਜਕਾਰੀ ਬੋਰਡ ਵਿੱਚ ਕਿਸੇ ਫਲਸਤੀਨੀ ਨੂੰ ਸ਼ਾਮਲ ਨਾ ਕੀਤੇ ਜਾਣ ਦਾ ਇਹ ਖਤਰਾ ਹੈ ਕਿ ਬੋਰਡ ਫਲਸਤੀਨੀਆਂ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰ ਸਕਦਾ ਹੈ।
The board itself, the structure that's been put in place, this two-tiered board of exclusively foreigners with no Palestinians involved. In fact, the first tier is almost entirely made up of Americans, plus Tony Blair, and includes the World Bank president. And then there's this second tier that includes regional stakeholders and others, but also no Palestinians. It's really only the technical committee in which, you know, that is made up of Palestinian technocrats that obviously has a Palestinian identity and role. But we don't know what the relationship will be. Will between the broader foreign entity of the Board of Peace and the Palestinian technical committee.
ਬੋਰਡ ਦੀ ਸਥਾਈ ਮੈਂਬਰਸ਼ਿਪ ਦੀ ਇੰਨੀ ਭਾਰੀ ਫੀਸ ਨੂੰ ਦੇਖਦੇ ਹੋਏ ਯੋਜਨਾ ਦੇ ਆਲੋਚਕਾਂ ਦਾ ਇਹ ਵੀ ਕਹਿਣਾ ਹੈ ਕਿ ਬਹੁਤ ਸਾਰੇ ਦੇਸ਼ ਬੋਰਡ ਵਿੱਚ ਸਥਾਈ ਮੈਂਬਰਸ਼ਿਪ ਦੀ ਫੀਸ ਦਾ ਖਰਚਾ ਸਹਿਣ ਨਹੀਂ ਕਰ ਸਕਣਗੇ। ਜਦਕਿ ਟਰੰਪ ਪ੍ਰਸ਼ਾਸਨ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਕਿ ਇਸ ਫੰਡਿੰਗ ਦਾ ਇਸਤੇਮਾਲ ਕਿਸ ਕਾਰਜ ਲਈ ਕੀਤਾ ਜਾਵੇਗਾ, ਪਰ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਇਸ ਦੀ ਵਰਤੋਂ ਗਾਜ਼ਾ ਦੇ ਪੁਨਰ ਨਿਰਮਾਣ ਲਈ ਕੀਤੀ ਜਾਵੇਗੀ। ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹ ਇਸ ਮੈਂਬਰਸ਼ਿਪ ਫੀਸ ਨੂੰ ਵਾਜਬ ਸਮਝਦੇ ਨੇ, ਤਾਂ ਉਹਨਾਂ ਕਿਹਾ ਕਿ ਇਸ ਨੂੰ ਫਲਸਤੀਨੀਆਂ ਦੇ ਹਾਲਾਤ ਸੁਧਾਰਨ ਲਈ ਹੀ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ।
I mean, that's one of the issues. Look, the modalities of that, money, how's it going? All these questions. Canada wants money to have maximum impact. Let me underscore one basic thing about the situation. We still do not have unimpeded aid flows, humanitarian aid flows at scale to the people of Gaza. That is a precondition for moving forward on this.
ਇਸ ਪੀਸ ਬੋਰਡ ਉੱਤੇ ਅਮਰੀਕਾ ਦੀ ਅਗਵਾਈ ਹੋਣ ਅਤੇ ਇਜ਼ਰਾਈਲ ਸਮਰਥਕ ਕਈ ਕਾਰਜਕਾਰੀ ਬੋਰਡ ਮੈਂਬਰਾਂ ਨੂੰ ਸ਼ਾਮਲ ਕਰਨ ਦੇ ਬਾਵਜੂਦ ਇਜ਼ਰਾਈਲ ਨੇ ਵੀ ਇਸ ਯੋਜਨਾ ਦੀ ਆਲੋਚਨਾ ਕੀਤੀ ਹੈ। ਬੋਰਡ ਵਿੱਚ ਤੁਰਕੀ ਅਤੇ ਕਤਰ ਨੂੰ ਸ਼ਾਮਲ ਕਰਨ ਦੇ ਵਿਰੋਧ ਵਿੱਚ ਇਜ਼ਰਾਈਲੀ ਮੀਡੀਆ ਨੇ ਵੀ ਕਈ ਟਿੱਪਣੀਆਂ ਕੀਤੀਆਂ ਹਨ। ਗਾਜ਼ਾ ਵਿੱਚ ਸਿਵਲ ਡਿਫੈਂਸ ਮੈਂਬਰ ਅਸਦ ਅਲਸਾਕਾ ਦਾ ਆਖਣਾ ਹੈ ਕਿ ਬੋਰਡ ਨੂੰ ਗਾਜ਼ਾ ਵਿੱਚ ਰਹਿਣ ਸਹਿਣ ਦੀਆਂ ਬਹੁਤ ਮੁਸ਼ਕਲ ਸਥਿਤੀਆਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ।
We demand the Board of Peace now to bring in big equipment for the civil defense. Vehicles, machinery, resources, bulldozers and excavators for clearing the rubble and retrieving martyrs from under the rubble. We also demand the Board of Peace to expedite the reconstruction of the Gaza Strip, because the people, currently in shelters in the Gaza Strip, are suffering immensely and enduring extremely difficult living conditions.
SBS News de layi Sydney Lang valon taiyar kiti gayi is report nu Punjabi vich anuvad karke Patras Masi valon pesh kita gaya hai.
Ki tusi is tarah diyan hor peshkariyan sunna pasand karoge? Apple Podcast, Google Podcast, Spotify ya ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।